प्रभ सदा संभाल है मित्र तू दुख सबाया लथ।
धन गुरु अर्जन देव महाराज सचे पातशाह अगे उत्तम अधिकारी नु संबोधन करके कह रहे ने कि ए मित्रा ए सज्जना प्रभ सदा संभाल है मित्र तू जे तू भी उस अकाल पुरख वाहिगुरु नु हमेशा लई याद करें हमेशा लई वाहिगुरु वाहिगुरु दा सिमरन करें दुख सबाया लथ तेरा भी सारा दुख लै जावेगा। ये दुख नु दूर करन दा तरीका वाहिगुरु दा सिमरन है। सुखमनी साहब बाणी विच भी धन गुरु अर्जन देव महाराज सच्चे पातशाह ने सब तो पहला सिमरन दा ही महात्म दर्शाया है। सिमरो सिमर सिमर सुख पावो काल कलेश मन तन माहे मिटावो। भी सिमरन द्वारा जिथे सारे कल्पना कलेश ते दुख दूर हुंदे हन उथे सिमरन द्वारा सुख भी प्राप्त हुंदे। इसे लिए हजूर कहिंदे ने कि ऐ मित्रा जे तू भी हर वेले वाहिगुरु नू याद करें वाहिगुरु वाहिगुरु दा सिमरन करें दुख सुबाया लह तेरा सारा दुख ले जावेगा।
महला पंजवा खुद्यावंत ना जानई लाज कुलाज कुबोल।
लोहण पंचम पातशाह धन गुरु अर्जन देव महाराज एक होर सानू बहुत सोहनी नसीहत दिंदे हन। असी जदों गुरु दे कोलों नाम दी याचना करनी है उस वेले कोई लोकां दी संग शर्म नहीं करनी चाहीदी। भगत कबीर जी ने भी बड़ा सुंदर उपदेश दिता है। ਉਹ ਕਹਿੰਦੇ ਨੇ ਜਦੋਂ ਵੀ ਆਪਾਂ ਗੁਰੂ ਦੇ ਕੋਲ ਜਾਣਾ ਹੈ ਜਾਂ ਗੁਰੂ ਦੇ ਕੋਲੋਂ ਜਾ ਕੇ ਨਾਮ ਦੀ ਯਾਚਨਾ ਕਰਨੀ ਹੈ ਤਾਂ ਉਸ ਵੇਲੇ ਲੋਕ ਲਜਿਆ ਨੂੰ ਛੱਡ ਦੇਣਾ ਚਾਹੀਦਾ ਵੀ ਲੋਕ ਮੈਨੂੰ ਕੀ ਕਰਨਗੇ। ਉਸ ਵੇਲੇ ਕਿਹੋ ਜਿਹਾ ਸੁਭਾਵ ਮਨੁੱਖ ਨੂੰ ਧਾਰਨ ਕਰਨਾ ਚਾਹੀਦਾ ਹੈ। ਲਓ ਸਤਿਗੁਰੂ ਇੱਥੇ ਇੱਕ ਭਿਖਾਰੀ ਦਾ ਦ੍ਰਿਸ਼ਟਾਂਤ ਦਿੰਦੇ ਹਨ। ਖੁਦਿਆਵੰਤ ਨਾ ਜਾਣੀ ਲਾਜ ਕੁਲਾਜ ਕਬੂਲ। ਖੁਦਿਆਵੰਤ ਖੁਦਿਆ ਕਹਿੰਦੇ ਨੇ ਭੁੱਖ ਨੂੰ, ਜਿਹੜਾ ਭੁੱਖਾ ਹੋਵੇ ਉਹਨੂੰ ਕਹਿੰਦੇ ਆ ਭਿਖਾਰੀ। ਖੁਦਿਆਵੰਤ ਨਾ ਜਾਣੇ, ਜਿਵੇਂ ਕੋਈ ਭਿਖਾਰੀ ਕਿਸੇ ਦੇ ਦਰ ਤੇ ਜਾ ਕੇ ਖੈਰ ਮੰਗਦਾ ਹੈ ਔਰ ਉਹ ਕਿਸੇ ਗੱਲ ਨੂੰ ਨਹੀਂ ਜਾਣਦਾ, ਦੇਣ ਵਾਲਾ ਉਸਨੂੰ ਭਾਵੇਂ ਦੇਵੇ ਚਾਹੇ ਨਾ ਦੇਵੇ, ਚਾਹੇ ਉਸਨੂੰ ਕਠੋਰ ਬਚਨ ਵੀ ਆਖੇ ਉਹਨੂੰ ਝਿੜਕਾਂ ਵੀ ਮਾਰੇ ਪਰ ਉਹ ਕਿਸੇ ਗੱਲ ਦੀ ਪਰਵਾਹ ਨਹੀਂ ਕਰਦਾ। ਭੁੱਖੇ ਆਦਮੀ ਨੂੰ ਚਾਹੇ ਕੋਈ ਕਬੋਲ ਖੋਟੇ ਬੋਲ ਰੁੱਖੇ ਸ਼ਬਦ ਵੀ ਆਖੇ। ਇੱਥੋਂ ਤੱਕ ਕਈ ਵਾਰੀ ਕਈ ਐਸੇ ਵੀ ਲੋਕ ਨੇ ਜਦੋਂ ਕੋਈ ਭਿਖਾਰੀ ਆਉਂਦਾ ਹੈ ਉਸ ਦਾ ਅਪਮਾਨ ਵੀ ਕਰਦੇ ਨੇ, ਉਸ ਦੀ ਨਰਾਦਰੀ ਵੀ ਕਰਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਜਿਹੜਾ ਖੁਦਿਆਵੰਤ ਭੁੱਖਾ ਆਦਮੀ ਹੈ ਭਿਖਾਰੀ ਆਦਮੀ ਹੈ ਚਾਹੇ ਕੋਈ ਉਹਦੀ ਲਾਜ ਦਾ ਅਰਥ ਹੈ ਕੋਈ ਲੱਜਿਆ ਕੋਈ ਇੱਜ਼ਤ ਕਰੇ ਤੇ ਚਾਹੇ ਕੋਈ ਕੁਲਾਜ ਉਹਦੀ ਨਰਾਦਰੀ ਕਰੇ ਤੇ ਚਾਹੇ ਕਬੂਲ ਬੁਰੇ ਸ਼ਬਦ ਵੀ ਬੋਲੇ ਉਹ ਕਿਸੇ ਗੱਲ ਦੀ ਪਰਵਾਹ ਨਹੀਂ ਕਰਦਾ। ਇਸੇ ਤਰ੍ਹਾਂ ਹਰ ਗੁਰਸਿੱਖ ਮਾਈ ਭਾਈ ਨੂੰ ਵੀ ਭਿਖਾਰੀ ਬਣ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਦੁਨੀਆਂ ਦੇ ਲੋਕ ਚਾਹੇ ਕੁਝ ਵੀ ਆਖੀ ਜਾਣ ਉਹਨਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਮਹਾਂਪੁਰਖ ਇੱਕ ਬਚਨ ਕਹਿੰਦੇ ਸਨ, ਕਈ ਵਾਰੀ ਆਦਮੀ ਨੇ ਪਿਛਲੇ ਜੀਵਨ ਦੇ ਵਿੱਚ ਕੋਈ ਗੁਨਾਹ ਕਈ ਪਾਪ ਕਈ ਅਪਰਾਧ ਕੀਤੇ ਹੁੰਦੇ ਨੇ ਤੇ ਜਦੋਂ ਉਹ ਕੋਈ ਕਰਮ ਜਾਗਦੇ ਹਨ ਗੁਰੂ ਵੱਲ ਆਉਂਦਾ ਹੈ ਅੰਮ੍ਰਿਤ ਛਕਣ ਦੀ ਤਿਆਰੀ ਕਰਦਾ ਹੈ ਤੇ ਫਿਰ ਜਿਹੜੇ ਉਹਦੇ ਸੰਗੀ ਸਾਥੀ ਮਨਮੁੱਖ ਮਿੱਤਰ ਹੁੰਦੇ ਨੇ ਉਸ ਨੂੰ ਤਾਨੇ ਮਿਹਣੇ ਵੀ ਮਾਰਨ ਲੱਗ ਜਾਂਦੇ ਨੇ। ਕਹਿੰਦੇ ਨੇ ਲੈ ਵੀ ਇਹ ਪਹਿਲਾਂ ਤੇ ਸਾਡੇ ਨਾਲ ਬੈਠ ਕੇ ਸ਼ਰਾਬ ਕਬਾਬ ਵੀ ਖਾਂਦਾ ਹੁੰਦਾ ਸੀ ਪਰ ਇਹ ਹੁਣ ਵੱਡਾ ਗੁਰੂ ਦਾ ਸਿੱਖ ਬਣਿਆ ਫਿਰਦਾ। ਲੋਕ ਬਹੁਤ ਕੁਛ ਆਖਦੇ ਨੇ, ਕਈ ਵਾਰ ਇਹੋ ਜਿਹੇ ਵੀ ਮੁਹਾਵਰੇ ਵਰਤੇ ਜਾਂਦੇ ਨੇ, ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ। ਪਰ ਮਹਾਂਪੁਰ ਕਹਿੰਦੇ ਚੱਲ ਤਾਂ ਪਈ ਹੈ ਨਾ, ਜਿਹੜੀ ਚੱਲ ਪਈ ਹੈ ਤੇ ਉਹ ਜ਼ਰੂਰ ਕਿਤੇ ਨਾ ਕਿਤੇ ਪਹੁੰਚ ਜਾਵੇਗੀ ਤੇ ਜਿਹੜੀ ਤੁਰੀਏ ਹੀ ਨਹੀਂ ਤੇ ਫਿਰ ਉਹਦਾ ਤਾਂ ਰੱਬ ਹੀ ਰੱਖ ਹੈ ਨਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਜਦੋਂ ਗੁਰੂ ਦੇ ਕੋਲੋਂ ਨਾਮ ਮੰਗਣਾ ਹੈ ਨਾ ਅਮਰਤ ਦੀ ਯਾਚਨਾ ਕਰਨੀ ਹੈ। ਉਸ ਵੇਲੇ ਲਾਜ ਕੁਲਾਜ ਦਾ ਅਰਥ ਹੈ ਸ਼ਰਮ ਤੇ ਬੇਸ਼ਰਮੀ, ਇਹਦੀ ਵੀ ਪਰਵਾਹ ਨਹੀਂ ਕਰਨੀ ਚਾਹੀਦੀ, ਤੇ ਨਾ ਹੀ ਕਬੂਲ ਜਿਹੜੇ ਖੋਟੇ ਬੋਲ ਨੇ ਖੋਟੇ ਬਚਨ ਨੇ ਉਹਨਾਂ ਦੀ ਪਰਵਾਹ ਕਰਨੀ ਚਾਹੀਦੀ ਹੈ। ਹਰ ਵੇਲੇ ਬਸ ਇੱਕੋ ਹੀ ਨਿਸ਼ਾਨਾ ਮੂਹਰੇ ਰੱਖਣਾ ਚਾਹੀਦਾ ਵੀ ਸਾਨੂੰ ਨਾਮ ਦੀ ਖੈਰ ਮਿਲ ਜਾਵੇ। ਜਦੋਂ ਨਾਮ ਦੀ ਖੈਰ ਮਿਲ ਜਾਂਦੀ ਹੈ ਤੇ ਫਿਰ ਸਭ ਕੁਝ ਹੀ ਤਾਨੇ ਮਿਹਣੇ ਸਭ ਕੁਝ ਖਤਮ ਹੋ ਜਾਂਦੇ ਨੇ। ਇਸ ਲਈ ਸਤਿਗੁਰੂ ਨੇ ਸਾਨੂੰ ਇਹ ਸਿੱਖਿਆ ਬਖਸ਼ੀ ਹੈ, ਜਦੋਂ ਆਪਾਂ ਗੁਰੂ ਘਰ ਆਉਣਾ ਹੈ ਔਰ ਉੱਥੇ ਆ ਕੇ ਨਾਮ ਦੀ ਯਾਚਨਾ ਕਰਨੀ ਹੈ, ਨਾਮ ਦੀ ਯਾਚਨਾ ਕਰਨ ਦੇ ਸਮੇਂ ਆਪਣੀ ਇੱਜ਼ਤ ਤੇ ਆਪਣੀ ਬੇਇੱਜ਼ਤੀ ਤੇ ਖੋਟੇ ਬਚਨਾਂ ਦੀ ਵੀ ਪਰਵਾਹ ਨਹੀਂ ਕਰਨੀ ਚਾਹੀਦੀ, ਬਲਕਿ ਗੁਰੂ ਦੇ ਦਰ ਤੇ ਬੈਠ ਕੇ ਹਰ ਵੇਲੇ ਇਹੀ ਗੁਹਾਰ ਦੇਣੀ ਹੈ ਕਿ ਹੇ ਸਤਿਗੁਰੂ ਕਿਰਪਾ ਕਰ, ਚੰਗੇ ਹਾਂ ਚਾਹੇ ਮਾੜੇ ਹਾਂ ਪਰ ਅਸੀਂ ਤੇਰੇ ਦਰ ਦੇ ਭਿਖਾਰੀ ਹਾਂ, ਕਿਰਪਾ ਕਰ ਸਾਡੀ ਝੋਲੀ ਵਿੱਚ ਨਾਮ ਦੀ ਖੈਰ ਪਾ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇਹੋ ਮੰਗਤ ਜਾਨ ਕਉ, ਸਦਾ ਰਹੋ ਰੰਗ ਰਾਤਾ, ਇਹ ਅਰਦਾਸ ਕਰਨੀ ਹੈ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਉ, ਮੈਂ ਕਿਆ ਮੰਗਾਂ ਕਿ ਸਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਉ। ਇਉਂ ਸਤਿਗੁਰੂ ਮਹਾਰਾਜ ਸਾਨੂੰ ਸਿੱਖਿਆ ਬਖਸ਼ਿਸ਼ ਕਰ ਰਹੇ ਹਨ। ਗੁਰਮੁਖੋ, ਜਿਵੇਂ ਕੋਈ ਭੁੱਖਾ ਆਦਮੀ ਰੋਟੀ ਮੰਗਦਾ ਹੈ, ਰੋਟੀ ਮੰਗਦਿਆਂ ਕੋਈ ਸ਼ਰਮ ਨਹੀਂ ਮੰਨਦਾ, ਕੋਈ ਆਦਰ ਤੇ ਨਿਰਾਦਰ ਦਾ ਵੀ ਖਿਆਲ ਨਹੀਂ ਕਰਦਾ, ਇਸੇ ਤਰ੍ਹਾਂ ਇੱਕ ਥਾਂ ਤੇ ਸਤਿਗੁਰੂ ਦੇ ਇਹ ਵੀ ਬਚਨ ਆਏ ਨੇ, ਪਾਵੋ ਦਾਨ ਟੀਠ ਹੋਏ ਮੰਗੋ, ਵੀ ਕਈ ਵਾਰੀ ਮੰਗਤੇ ਨੂੰ ਟੀਠ ਵੀ ਬਣਨਾ ਪੈਂਦਾ। ਤੇ ਗੁਰਸਿੱਖ ਨੂੰ ਵੀ ਨਾਮ ਦੀ ਯਾਚਨਾ ਕਰਨ ਵਾਸਤੇ ਜੇ ਥੋੜਾ ਜਿਹਾ ਕਠੋਰ ਪੂਣਾ ਵੀ ਹੱਠ ਵੀ ਧਾਰਨ ਕਰਨਾ ਪਵੇ ਤਾਂ ਮਾੜੀ ਗੱਲ ਨਹੀਂ, ਚੰਗੇ ਕੰਮ ਲਈ ਕੋਈ ਹੱਠ ਕਰਨਾ ਸਿਰੜ ਕਰਨਾ ਚੰਗਾ ਹੀ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਵੇਂ ਭੁੱਖਾ ਆਦਮੀ ਲਾਜ ਕੁਲਾਜ ਸ਼ਰਮੀ ਤੇ ਬੇਸ਼ਰਮੀ ਤੇ ਖੋਟੇ ਬਚਨਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਉਹ ਆਪਣੀ ਖੈਰ ਮੰਗਦਾ ਹੈ, ਜਿੰਨਾ ਚਿਰ ਖੈਰ ਨਹੀਂ ਪੈਂਦੀ ਉਹਨੂੰ ਸਬਰ ਨਹੀਂ ਆਉਂਦਾ, ਇਸੇ ਤਰ੍ਹਾਂ ਗੁਰੂ ਦੇ ਚਰਨਾਂ ਵਿੱਚ ਸਾਨੂੰ ਹਮੇਸ਼ਾ ਲਈ ਗੁਹਾਰ ਦੇਣੀ ਚਾਹੀਦੀ ਹੈ, ਅਰਦਾਸ ਬੇਨਤੀ ਕਰਨੀ ਚਾਹੀਦੀ ਹੈ।
ਨਾਨਕ ਮੰਗੈ ਨਾਮ ਹਰ ਕਰ ਕਿਰਪਾ ਸੰਜੋਗ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉੱਤੋਂ ਪੁਰਖ ਦੁਆਰਾ, ਨਾਨਕ ਮੰਗੈ ਨਾਮ ਹਰ, ਮੈਂ ਵੀ ਉਸਦਾ ਦਾਸ ਉਸ ਵਾਹਿਗੁਰੂ ਦੇ ਦਰ ਤੋਂ ਨਾਮ ਦੀ ਖੈਰ ਮੰਗਦਾ ਹਾਂ। ਨਾਨਕ ਮੰਗੈ ਨਾਮ ਹਰ, ਇਹ ਦਾਸ ਇਹ ਗੁਰੂ ਘਰ ਦਾ ਨਿਮਾਣਾ ਜਿਹਾ ਅਦਨਾ ਜਿਹਾ ਸੇਵਾਦਾਰ, ਇਹ ਵੀ ਉਸ ਰੱਬ ਦੇ ਦਰ ਤੋਂ ਨਾਮ ਦੀ ਭੀਖ ਮੰਗਦਾ ਹੈ, ਕਰ ਕਿਰਪਾ ਸੰਜੋਗ। ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰਕੇ ਨਾਮ ਦਾ ਸੰਜੋਗ ਸੁਮੇਲ ਕਰਵਾ ਦਿਓ, ਭਾਵ ਜਦੋਂ ਰੱਬ ਖੁਸ਼ ਹੁੰਦਾ ਹੈ ਤੇ ਫਿਰ ਉਹ ਵਿਅਕਤੀ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਗੁਰੂ ਦੀ ਦੀਖਿਆ ਸਿੱਖਿਆ ਨੂੰ ਅਪਣਾ ਲੈਂਦਾ ਹੈ। ਮਹਾਂਪੁਰਖ ਇਹ ਵਿਚਾਰ ਦੱਸਦੇ ਸਨ, ਜਦੋਂ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ ਤਾਂ ਗੁਰੂ ਦੇ ਦੀਦਾਰ ਹੋ ਜਾਂਦੇ ਨੇ, ਜਦੋਂ ਗੁਰੂ ਦੀ ਰਹਿਮਤ ਹੁੰਦੀ ਹੈ ਤੇ ਵਾਹਿਗੁਰੂ ਦਾ ਨਾਮ ਮਿਲ ਜਾਂਦਾ ਹੈ। ਨਾਮ ਦਾਤਾ ਸਤਿਗੁਰੂ ਨੇ, ਇਸ ਲਈ ਜਦੋਂ ਰੱਬ ਵੀ ਖੁਸ਼ ਹੁੰਦਾ ਹੈ ਨਾ, ਉਹ ਗੁਰੂ ਰਾਹੀਂ ਹੀ ਨਾਮ ਦਿੰਦਾ ਹੈ। ਇਸ ਲਈ ਅਰਦਾਸ ਗੁਰੂ ਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਸਾਨੂੰ ਕਰਨੀ ਚਾਹੀਦੀ ਹੈ। ਹਜ਼ੂਰ ਫਰਮਾਉਂਦੇ ਹਨ, ਨਾਨਕ ਮੰਗੈ ਨਾਮ ਹਰ, ਹੇ ਵਾਹਿਗੁਰੂ ਜੀ, ਮੈਂ ਤੁਹਾਡੇ ਦਰ ਦਾ ਮੰਗਤਾ ਤੁਹਾਡੇ ਕੋਲੋਂ ਨਾਮ ਦੀ ਖੈਰ ਮੰਗਦਾ ਹਾਂ, ਕਰ ਕਿਰਪਾ ਸੰਜੋਗ ਤੇ ਕਿਰਪਾ ਕਰੋ, ਇਹ ਨਾਮ ਦਾ ਸੰਜੋਗ ਕਰ ਦਿਓ, ਨਾਮ ਦਾ ਸੁਮੇਲ ਕਰ ਦਿਓ, ਮੇਰੀ ਸੁਰਤ ਹਰ ਵੇਲੇ ਨਾਮ ਦੇ ਨਾਲ ਜੁੜ ਜਾਵੇ, ਇਹ ਆਪ ਸਾਡੇ ਤੇ ਬਖਸ਼ਿਸ਼ ਕਰ ਦਿਓ।
ਪਾਉੜੀ ਜਿਵੇ ਕਰਮਕ ਮਾਮਦਾ ਤੇਵੇ ਫਲ ਤੇ।
ਲਓ ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇੱਕ ਬੜੀ ਸੁੰਦਰ ਸਿੱਖਿਆ ਸਾਨੂੰ ਬਖਸ਼ਿਸ਼ ਕਰਦੇ ਹਨ। ਮਹਾਂਪੁਰਖ ਇੱਕ ਬੜੀ ਸੁੰਦਰ ਵਿਚਾਰ ਦੱਸਦੇ ਸਨ, ਇਹ ਜਿਹੜਾ ਸਰੀਰ ਹੈ ਇਹ ਇੱਕ ਧਰਤੀ ਹੈ, ਇਹ ਕਰਮ ਬੀਜ ਹਨ। ਧਰਤੀ ਦਾ ਇੱਕ ਅਸੂਲ ਹੈ, ਜਿਹੋ ਜਿਹਾ ਅਸੀਂ ਧਰਤੀ ਵਿੱਚ ਬੀਜ ਬੀਜਦੇ ਹਾਂ ਉਹੋ ਜਿਹਾ ਉੱਗਦਾ ਹੈ। ਤੇ ਉਹ ਜਿਹਾ ਸਾਨੂੰ ਵੱਢਣਾ ਵੀ ਪੈਂਦਾ ਹੈ ਤੇ ਉਹ ਜਿਹਾ ਸਾਨੂੰ ਭੋਗਣਾ ਵੀ ਪੈਂਦਾ। ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਇਸੇ ਲਈ ਹਜ਼ੂਰ ਕਹਿੰਦੇ ਨੇ ਇਹ ਮਨੁੱਖ ਆਪਣੇ ਜੀਵਨ ਦੇ ਵਿੱਚ ਜੇ ਵਿਹੇ ਕਰਮ ਕਮਾਉਂਦਾ, ਜੇ ਵਿਹੇ ਦਾ ਅਰਥ ਜਿਹੋ ਜਿਹੇ ਕੰਮ ਕਮਾਉਂਦਾ ਹੈ, ਚੰਗੇ ਚਾਹੇ ਮਾੜੇ, ਦੋ ਕਿਸਮ ਦੇ ਕੰਮ ਹੀ ਨੇ ਨਾ, ਇੱਕ ਚੰਗੇ ਕੰਮ ਨੇ ਇੱਕ ਮਾੜੇ ਨੇ। ਚੰਗੇ ਕੰਮਾਂ ਨੂੰ ਪੁੰਨ ਕਰਮ ਆਖਿਆ ਜਾਂਦਾ ਹੈ, ਮਾੜਿਆਂ ਨੂੰ ਪਾਪ ਕਰਮ ਕਿਹਾ ਜਾਂਦਾ। ਪਰ ਸਤਿਗੁਰੂ ਕਹਿੰਦੇ ਨੇ ਹਰ ਕੰਮ ਕਰਨ ਤੋਂ ਪਹਿਲਾਂ ਮਨੁੱਖ ਨੂੰ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ। ਇੱਕ ਥਾਂ ਤੇ ਸਤਿਗੁਰੂ ਮਹਾਰਾਜ ਦਾ ਬੜਾ ਪਵਿੱਤਰ ਉਪਦੇਸ਼ ਹੈ, ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਸਾਨੂੰ ਧਰਮ ਦਾ ਕੰਮ ਕਰਨ ਲੱਗਿਆਂ ਕਦੇ ਵੀ ਦੇਰ ਨਹੀਂ ਕਰਨੀ ਚਾਹੀਦੀ। ਪਰ ਸਾਡਾ ਸੁਭਾਅ ਕੁਝ ਹੋਰ ਹੈ। ਸਾਡਾ ਸੁਭਾਅ ਕਿਸ ਤਰ੍ਹਾਂ ਦਾ ਹੈ? ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸੇਰ। ਚੰਗੇ ਕੰਮ ਲਈ ਅਸੀਂ ਢੇਰੀ ਛੇਤੀ ਢਾ ਦਿੰਦੇ ਹਾਂ। ਚੰਗੇ ਕੰਮ ਲਈ ਅਸੀਂ ਬਹੁਤ ਛੇਤੀ ਹੌਂਸਲਾ ਛੱਡ ਦਿੰਦੇ ਹਾਂ। ਪਰ ਸਤਿਗੁਰੂ ਕਹਿੰਦੇ ਨੇ ਨਹਿ ਬਿਲੰਬ ਧਰਮ। ਧਰਮ ਦੇ ਕੰਮ ਕਰਨ ਲੱਗਿਆਂ ਕਦੇ ਵੀ ਸਾਨੂੰ ਦੇਰ ਨਹੀਂ ਕਰਨੀ ਚਾਹੀਦੀ, ਕਦੇ ਆਲਸ ਨਹੀਂ ਕਰਨੀ ਚਾਹੀਦੀ, ਕਦੇ ਢਿੱਲ ਮੱਠ ਨਹੀਂ ਕਰਨੀ ਚਾਹੀਦੀ। ਤੇ ਦੇਰ ਕਦੋਂ ਕਰਨੀ ਚਾਹੀਦੀ ਹੈ? ਬਿਲੰਬ ਪਾਪੰ, ਜਦੋਂ ਕੋਈ ਮਾੜਾ ਕੰਮ ਕਰਨਾ ਹੋਵੇ ਉਸ ਵੇਲੇ ਜ਼ਰੂਰ ਸੋਚੋ, ਉਸ ਵੇਲੇ ਜ਼ਰੂਰ ਤੁਸੀਂ ਆਲਸ ਕਰੋ। ਮਾੜੇ ਕੰਮ ਤੋਂ ਆਲਸ ਕਰਨੀ ਚੰਗੀ ਹੁੰਦੀ ਹੈ ਤੇ ਚੰਗੇ ਕੰਮ ਤੋਂ ਆਲਸ ਕਰਨੀ ਮਾੜੀ ਹੁੰਦੀ ਹੈ। ਇਸੇ ਲਈ ਸਤਿਗੁਰੂ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦੇ ਨੇ ਜੇ ਵਿਹੇ ਕਰਮ ਕਮਾਉਂਦਾ, ਇਹ ਮਨੁੱਖ ਜਿਹੋ ਜਿਹੇ ਕਰਮ ਕਮਾਉਂਦਾ ਹੈ ਤੇ ਵਿਹੇ ਫਲ ਤੇ, ਫਿਰ ਉਹ ਜਿਹੇ ਹੀ ਫਲੀ ਪੂਤ ਹੁੰਦੇ ਨੇ। ਜਿਵੇਂ ਬਾਬਾ ਫਰੀਦ ਜੀ ਨੇ ਬੜੀ ਸੁੰਦਰ ਸਿੱਖਿਆ ਬਖਸ਼ੀ ਹੈ, ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ ਪੈਦਾ ਲੋੜੈ ਪੱਟ। ਕੋਈ ਜ਼ਿਮੀਂਦਾਰ ਆਪਣੇ ਖੇਤ ਵਿੱਚ ਕਿੱਕਰਾਂ ਦੇ ਬੀਜ ਬੀਜ ਰਿਹਾ ਹੈ, ਅਕਸਰ ਉਹਨੂੰ ਕੰਡੇ ਹੀ ਚੁਗਣੇ ਪੈਣਗੇ। ਜਿਹਾ ਬੀਜਾ ਸੋ ਲੂਣਾ ਕਰਮਾ ਸੰਦੜਾ ਖੇਤ। ਤੇ ਜਿਹੜਾ ਉੱਥੇ ਅੰਬ ਲਾਵੇਗਾ, ਅਨਾਰ ਲਾਵੇਗਾ, ਅੰਗੂਰ ਲਾਵੇਗਾ, ਉਹਨੂੰ ਉਹੋ ਜਿਹੇ ਫਲ ਖਾਣ ਨੂੰ ਮਿਲ ਜਾਣਗੇ। ਇਹ ਤੇ ਇੱਕ ਕੁਦਰਤ ਦਾ ਨਿਯਮ ਹੈ, ਅਸੀਂ ਜਿਹੋ ਜਿਹਾ ਧਰਤੀ ਵਿੱਚ ਬੀਜ ਬੀਜਦੇ ਹਾਂ ਉਹੋ ਜਿਹਾ ਫਲ ਸਾਨੂੰ ਜ਼ਰੂਰ ਭੋਗਣਾ ਪੈਂਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਆਪਣੇ ਜੀਵਨ ਦੇ ਵਿੱਚ ਕੰਮ ਕਰਨ ਵੇਲੇ ਹਰ ਮਨੁੱਖ ਨੂੰ ਵਿਚਾਰ ਕਰਨੀ ਚਾਹੀਦੀ ਹੈ, ਕਿਉਂਕਿ ਇਹ ਅਸੂਲ ਹੈ, ਜਿਹੋ ਜਿਹੇ ਇਹ ਮਨੁੱਖ ਕਰਮ ਕਰਦਾ ਹੈ ਉਹੋ ਜਿਹੇ ਫਲ ਇਸ ਨੂੰ ਪ੍ਰਾਪਤ ਹੁੰਦੇ ਹਨ।
ਜੱਬੇ ਤੱਤਾ ਲੋਹ ਸਾਰ ਵਿੱਚ ਸੰਗੈ ਪਲਤੇ।
ਲੋ ਹਜ਼ੂਰ ਕਹਿੰਦੇ ਨੇ ਜਿਹੜੇ ਮਨੁੱਖ ਸੰਸਾਰ ਦੇ ਵਿੱਚ ਮਾੜੇ ਕੰਮ ਕਰਦੇ ਨੇ, ਪਾਪ ਕਰਮ ਕਰਦੇ ਨੇ, ਚੋਰੀਆਂ ਯਾਰੀਆਂ ਕਰਦੇ ਨੇ, ਜ਼ੁਲਮ ਸਿਤਮ ਕਰਦੇ ਹਨ, ਚੰਗੇ ਕੰਮਾਂ ਦੇ ਵਿੱਚ ਰੋਕਾਂ ਵੀ ਪਾਉਂਦੇ ਨੇ, ਟੰਗ ਵੀ ਅੜਾਉਂਦੇ ਨੇ, ਉਹਨਾਂ ਦਾ ਹਾਲ ਕੀ ਹੋ ਜਾਇਆ ਹੁੰਦਾ? ਲੋ ਸਤਿਗੁਰੂ ਬੜੀ ਸੁੰਦਰ ਉਦਾਹਰਣ ਦਿੰਦੇ ਹਨ। ਚੱਬੇ ਤੱਤਾ ਲੋਹਸਾਰ, ਲੋਹਸਾਰ ਦਾ ਅਰਥ ਹੈ ਫੁਲਾਦ। ਸਵਾ ਮਨ ਲੋਹੇ ਦੇ ਵਿੱਚੋਂ ਸਵਾ ਸੇਰ ਜਿਹੜਾ ਲੋਹਾ ਨਿਕਲੇ ਉਹਨੂੰ ਅਸਲੀ ਫੁਲਾਦ ਮੰਨਿਆ ਜਾਂਦਾ। ਸਵਾ ਮਨ ਲੋਹੇ ਦੇ ਵਿੱਚੋਂ ਸਵਾ ਸਿਰ ਜਿਹੜਾ ਨਿਕਲਦਾ ਉਹ ਫੁਲਾਦ ਇੰਨਾ ਸਖਤ ਹੁੰਦਾ ਹੈ ਤੇ ਇੰਨਾ ਕਠੋਰ ਹੁੰਦਾ, ਲੋਹੇ ਨੂੰ ਵੀ ਕੱਟ ਦਿੰਦਾ, ਸੁੰਜਵਾਂ ਨੂੰ ਵੀ ਵੱਢ ਦਿੰਦਾ। ਹਜ਼ੂਰ ਕਹਿੰਦੇ ਨੇ ਚੱਬੇ ਤੱਤਾ ਲੋਹਸਾ, ਜੇ ਕੋਈ ਫੁਲਾਦ ਦੇ ਜਿਹੜੇ ਫੁਲਾਦੀ ਲੋਹੇ ਦੇ ਕੋਈ ਛੋਟੇ ਛੋਟੇ ਚਣੇ ਬਣਾਏ ਹੋਏ ਤੇ ਅੱਗ ਦੇ ਨਾਲ ਉਹਨੂੰ ਕੋਈ ਲਾਲ ਸੁਰਖ ਕਰ ਦੇਵੇ ਤੇ ਉਹਨਾਂ ਨੂੰ ਬੜੇ ਸੁੰਦਰ ਜਾਣ ਕੇ ਤੇ ਬੜੇ ਅੱਛੇ ਜਾਣ ਕੇ ਜੇ ਕੋਈ ਉਹਨੂੰ ਚੱਬਣ ਲੱਗੇ, ਚੱਬੇ ਤੱਤਾ ਲੋਹਸਾਰ। ਇੱਕ ਸਾਡਾ ਪੰਜਾਬੀ ਦਾ ਮੁਹਾਵਰਾ ਵੀ ਹੈ ਨਾ, ਕਹਿੰਦੇ ਹੁਣ ਇਹਨੂੰ ਲੋਹੇ ਦੇ ਚਣੇ ਚਬਾਵਾਂਗੇ। ਪਰ ਸਤਿਗੁਰੂ ਕਹਿੰਦੇ ਨੇ ਚੱਬੇ ਤੱਤਾ ਲੋਹਸਾਰ, ਇਹ ਤੱਤੇ ਫੁਲਾਦ ਦੇ ਜਿਹੜੇ ਛੋਲਿਆਂ ਨੂੰ ਚੱਬਦਾ ਹੈ, ਚਣਿਆਂ ਨੂੰ ਚੱਬਦਾ ਹੈ, ਉਹਦਾ ਹਸ਼ਰ ਕੀ ਹੁੰਦਾ? ਵੇ ਸੰਘਾ ਪਲਤੇ, ਉਹਦੇ ਸੰਘ ਵਿੱਚ ਹੀ ਪਲਤੇ ਦਾ ਅਰਥ ਉਹ ਸਾੜ ਪਾਉਂਦੇ ਨੇ, ਉਹ ਸੰਘ ਵਿੱਚ ਹੀ ਰਹਿ ਜਾਂਦੇ ਨੇ, ਅੱਗੇ ਨਹੀਂ ਜਾਂਦੇ। ਜਿਹੜਾ ਫੁਲਾਦ ਦੇ ਚਣਿਆਂ ਨੂੰ ਚੱਬੇਗਾ, ਜਿਹੜਾ ਗਰਮ ਫੁਲਾਦ ਦੇ ਚਣਿਆਂ ਨੂੰ ਚੱਬੇਗਾ, ਉਹਦੇ ਸੰਘ ਦੇ ਵਿੱਚ ਹੀ ਫਸ ਜਾਣਗੇ, ਉਹਦੇ ਸੰਘ ਦੇ ਵਿੱਚ ਹੀ ਸਾੜ ਪਾ ਦੇਣਗੇ ਔਰ ਉਹਦਾ ਬੁਰਾ ਹਾਲ ਹੋ ਜਾਵੇਗਾ।
ਕਤ ਗਲਾਵਾਂ ਚਾਲਿਆ ਤਿੰਨ ਦੂਤ ਅਮਲ ਤੇ।
ਪਿਛਲੀ ਪੰਕਤੀ ਦਾ ਅਸਲੀ ਸਾਰ ਅੰਸ਼ ਇਹ ਹੈ, ਜਿਹੜੇ ਮਨੁੱਖ ਮਾੜੇ ਕੰਮ ਕਰਦੇ ਨੇ ਉਹ ਮਾਨੋ ਲੋਹੇ ਦੇ ਚਣੇ ਚੱਪਦੇ ਹਨ, ਗਰਮ ਲੋਹੇ ਦੇ ਗਰਮ ਫੁਲਾਦ ਦੇ ਚਣੇ ਚੱਪਦੇ ਨੇ, ਫਿਰ ਉਹਨਾਂ ਦੇ ਸੰਘ ਦੇ ਵਿੱਚ ਹੀ ਫਸ ਜਾਂਦੇ ਨੇ, ਫਿਰ ਉੱਥੇ ਹੀ ਉਹਨਾਂ ਦੀ ਮੌਤ ਦਾ ਕਾਰਨ ਬਣ ਜਾਂਦੇ ਨੇ। ਜਿਹੜੇ ਮਾੜੇ ਕੰਮ ਨੇ ਉਹ ਮਨੁੱਖ ਨੂੰ ਨਹੀਂ ਕਰਨੇ ਚਾਹੀਦੇ, ਤੇ ਮਾੜੇ ਕਰਮਾਂ ਦਾ ਹੋਰ ਕੀ ਹਸ਼ਰ ਹੁੰਦਾ ਹੈ। ਕਤ ਗਲਾਵਾਂ ਚਾਲਿਆ ਤਿੰਨ ਦੂਤ ਅਮਲ ਤੇ, ਅਮਲ ਦਾ ਅਰਥ ਵੀ ਕਰਮ ਹੀ ਹੈ। ਮੰਦੇ ਅਮਲਾਂ ਦੇ ਕਾਰਨ ਭਾਵ ਪੈੜੇ ਕੰਮਾਂ ਦੇ ਕਾਰਨ ਜਿਹੜੇ ਜਮਦੂਤ ਨੇ ਉਹਨਾਂ ਨੇ ਉਸ ਮੰਦ ਕਰਮੀ ਜੀਵ ਨੂੰ ਕਤ ਗਲਾਵਾਂ ਚਾਲਿਆ, ਉਹਦੇ ਗਲ ਦੇ ਵਿੱਚ ਗਲਾਵਾਂ ਪਾ ਕੇ, ਗਲਾਵਾਂ ਕਹਿੰਦੇ ਨੇ ਜਿਵੇਂ ਆਪਣੇ ਕਹਿੰਦੇ ਨੇ, ਇਹਦੇ ਗਲ ਵਿੱਚ ਰੱਸਾ ਪਾ ਕੇ ਇਹਨੂੰ ਲਿਆਓ ਪੇਸ਼ ਕਰੋ, ਪੁਰਾਣੇ ਸਮੇਂ ਦਾ ਇੱਕ ਰਿਵਾਜ਼ ਸੀ। ਜਾਂ ਕਿਸੇ ਦੇ ਗਲ ਵਿੱਚ ਰੱਸਾ ਪਾ ਕੇ ਜਾਂ ਕਿਸੇ ਦੇ ਗਲ ਦੇ ਵਿੱਚ ਸਾਫਾ ਪਾ ਕੇ, ਕਿਉਂਕਿ ਜਿਹੜਾ ਪਾਪੀ ਹੁੰਦਾ ਹੈ, ਮੁਜਰਮ ਹੁੰਦਾ ਹੈ, ਉਹਦੇ ਗਲ ਦੇ ਵਿੱਚ ਕੋਈ ਸਾਫਾ ਪਾ ਕੇ ਤੇ ਰੱਸਾ ਪਾ ਕੇ ਉਸਨੂੰ ਪੇਸ਼ ਕੀਤਾ ਜਾਂਦਾ। ਹੁਣ ਵੀ ਹੱਥ ਕੜੀਆਂ ਤੇ ਕਈਆਂ ਦੇ ਗਲ ਦੇ ਵਿੱਚ ਤੌਕ ਪਾਇਆ ਜਾਂਦਾ। ਲੋ ਹਜ਼ੂਰ ਕਹਿੰਦੇ ਨੇ, ਕਤ ਗਲਾਵਾਂ ਚਾਲਿਆ ਤਿੰਨ ਦੂਤ ਅਮਲ ਤੇ, ਜਿਹੜੇ ਪਰਮੇਸ਼ਰ ਦੇ ਭੇਜੇ ਹੋਏ ਜਮਦੂਤ ਨੇ ਉਹਨਾਂ ਨੇ ਅਮਲ ਤੇ ਭੈੜੇ ਕਰਮਾਂ ਦਾ ਸਦਕਾ ਤੇ ਪਾਪੀ ਜੀਵ ਦੇ ਗਲ ਦੇ ਵਿੱਚ ਰੱਸਾ ਪਾ ਕੇ ਤੇ ਜਾਂ ਜੰਜੀਰ ਪਾ ਕੇ ਉਹਨੂੰ ਇੱਥੋਂ ਲੈ ਕੇ ਅੱਗੇ ਤੋਰ ਲਿਆ, ਤੇ ਫਿਰ ਉਹਨੂੰ ਅੱਗੇ ਜਾ ਕੇ ਵੀ ਉਸਨੂੰ ਸਜਾਵਾਂ ਦਿੱਤੀਆਂ।
ਕਾਈ ਆਸਨਾ ਪੁੰਨੀਆਂ ਨਿਤ ਪਰ ਮਲ ਹਿਰਤੇ।
ਲੋ ਹਜ਼ੂਰ ਕਹਿੰਦੇ ਨੇ, ਜਿਹੜੇ ਲੋਕ ਪਰਾਈ ਮੈਲ ਨੂੰ ਹੀ ਹਿਰਤੇ ਦਾ ਅਰਥ ਹੈ ਵੀ ਚਰਾਉਂਦੇ ਨੇ। ਪਰਾਈ ਮੈਲ ਨੂੰ ਚਰਾਉਣ ਤੋਂ ਮਤਲਬ ਕੀ ਹੈ? ਇੱਕ ਮੁਹਾਵਰਾ ਹੈ, ਕਿਸੇ ਦੀ ਐਵੇਂ ਬਦਖੋਈ ਕਰੀ ਜਾਣੀ, ਕਿਸੇ ਦੀ ਐਵੇਂ ਝੂਠੀ ਨਿੰਦਿਆ ਤੇ ਬਦਨਾਮੀ ਕਰੀ ਜਾਣੀ, ਇਹ ਪਰਾਈ ਮੈਲ ਨੂੰ ਚਰਾਉਣ ਵਾਲੀ ਗੱਲ ਹੈ। ਹਜ਼ੂਰ ਕਹਿੰਦੇ ਨੇ, ਨਿਤ ਪਰਮਲ ਹਿਰਤੇ, ਜਿਹੜੇ ਲੋਕ ਹਮੇਸ਼ਾ ਪਰਾਈ ਮੈਲ ਨੂੰ ਖਾਂਦੇ ਨੇ, ਭਾਵ ਕਿਸੇ ਦੀ ਐਵੇਂ ਬਦਖੋਈ ਕਰਦੇ ਨੇ, ਕਿਸੇ ਦੀ ਅਣਹੋਈ ਨਿੰਦਿਆ ਚੁਗਲੀ ਕਰਦੇ ਹਨ, ਕਾਈ ਆਸ ਨਾ ਪੁੰਨੀਆਂ, ਉਹਨਾਂ ਦੀ ਕਦੀ ਕੋਈ ਆਸ ਪੂਰੀ ਨਹੀਂ ਹੋ ਸਕਦੀ। ਜਿਹੜੇ ਪਰਾਈ ਨਿੰਦਿਆ ਕਰਦੇ ਨੇ, ਕਿਸੇ ਦੇ ਐਵੇਂ ਕਿਸੇ ਨਾਲ ਬਦਖੋਈ ਕਰਦੇ ਨੇ, ਕਿਸੇ ਦੇ ਚੰਗੇ ਕੰਮ ਨੂੰ ਵੀ ਨਿੰਦਦੇ ਰਹਿੰਦੇ ਨੇ, ਤੇ ਫਿਰ ਉਹਨਾਂ ਦੀ ਕੋਈ ਇੱਛਾ ਪੂਰੀ ਨਹੀਂ ਹੋ ਸਕਦੀ। ਹਮੇਸ਼ਾ ਲਈ ਉਹਨਾਂ ਨੂੰ ਦੁਨੀਆਂ ਦੇ ਵਿੱਚ ਮਾਯੂਸ ਹੋਣਾ ਪੈਂਦਾ ਹੈ ਤੇ ਹਮੇਸ਼ਾ ਲਈ ਉਹਨਾਂ ਨੂੰ ਉਦਾਸ ਹੋਣਾ ਪੈਂਦਾ ਹੈ।
ਕੀਆ ਨਾ ਜਾਣੈ ਅਕਿਰਤ ਕਣ ਵਿੱਚ ਜੋਨੇ ਫਿਰਤੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੁਝ ਲੋਕ ਐਸੇ ਅਕਿਰਤ ਕਣ ਨੇ, ਅਹਿਸਾਨ ਫਰੋਸ਼ ਨੇ, ਕੀਆ ਨਾ ਜਾਣੈ, ਉਹ ਕਿਸੇ ਦੇ ਕੀਤੇ ਪਰਉਪਕਾਰ ਨੂੰ ਵੀ ਕੁਝ ਨਹੀਂ ਜਾਣਦੇ। ਕੁਝ ਐਸੇ ਹੀ ਦੁਨੀਆਂ ਦੇ ਲੋਕ ਨੇ ਜਿਨ੍ਹਾਂ ਨੂੰ ਆਪਾਂ ਅਕਿਰਤ ਕਣ ਕਹਿੰਦੇ ਹਾਂ, ਜਿਹੜੇ ਕੀਤੇ ਪਰਉਪਕਾਰ ਨੂੰ ਵੀ ਭੁਲਾ ਦਿੰਦੇ ਨੇ। ਐਸੇ ਲੋਕ ਦੁਨੀਆਂ ਦੇ ਵਿੱਚ ਅਹਿਸਾਨ ਪੁਰਸ਼ ਅਖਵਾਉਂਦੇ ਨੇ, ਜਿਹੜੇ ਕਿਸੇ ਦੇ ਕੀਤੇ ਪਰਉਪਕਾਰ ਨੂੰ ਨਹੀਂ ਜਾਣਦੇ, ਵਿੱਚ ਜੋਨੀ ਫਿਰਦੇ, ਭਾਈ ਫਿਰ ਉਹ ਅਨੇਕਾਂ ਜੂਨਾਂ ਦੇ ਵਿੱਚ ਫਿਰਦੇ ਨੇ। ਭਾਵ ਜਿਹੜੇ ਅਹਿਸਾਨ ਪੁਰਸ਼ ਆਦਮੀ ਨੇ, ਜਿਹੜੇ ਨਿਮਕ ਖਾ ਕੇ ਹਰਾਮ ਕਰਨ ਵਾਲੇ ਲੋਕ ਨੇ, ਕਿਸੇ ਦੇ ਪਰਉਪਕਾਰ ਨੂੰ ਭੁਲਾਉਣ ਵਾਲੇ ਲੋਕ ਨੇ, ਤੇ ਉਹਨਾਂ ਨੂੰ ਬਹੁਤੀਆਂ ਜੂਨਾਂ ਦੇ ਵਿੱਚ ਚੱਕਰ ਲਾਉਣਾ ਪੈਂਦਾ, ਇਹ ਉਹਨਾਂ ਨੂੰ ਸਜ਼ਾ ਮਿਲਦੀ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਖ ਜੋਯੋ, ਇਹ ਉਹਨਾਂ ਨੂੰ ਸਜਾਵਾਂ ਮਿਲਦੀਆਂ ਹਨ।
ਸਭੇ ਤੇਰਾ ਨੇ ਖੋਟਿਅਸ ਹਿਰ ਲਈਅਸ ਤਰਤੇ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਮਾੜੇ ਕਰਮਾਂ ਦਾ ਹਸ਼ਰ ਵੀ ਮਾੜਾ ਹੀ ਹੁੰਦਾ। ਜਿਹੜੇ ਲੋਕ ਬਿਨਾਂ ਮਤਲਬ ਤੋਂ ਕਿਸੇ ਨਾਲ ਬਦਖੋਈ ਕਰਦੇ ਨੇ, ਅਖੀਰ ਤੇ ਹੁੰਦਾ ਕੀ ਹੈ? ਸਭੇ ਤਿਰਾਂ ਖੁੱਟੀਅਸ, ਜਿੰਨੀਆਂ ਉਹਨਾਂ ਦੀਆਂ ਤਿਰਾਂ ਹੁੰਦੀਆਂ ਨੇ, ਜਿੰਨੇ ਉਹਨਾਂ ਦੇ ਆਸਰੇ ਹੁੰਦੇ ਨੇ, ਜਿੰਨਾ ਜਿੰਨਾ ਤੇ ਉਹਨਾਂ ਨੂੰ ਮਾਣ ਹੁੰਦਾ ਹੈ, ਨਖੁੱਟੀਅਸ ਉਹ ਸਾਰੇ ਹੀ ਮੁੱਕ ਜਾਂਦੇ ਨੇ। ਫਿਰ ਲਈਅਸ ਧਰਤੀ, ਤੇ ਧਰ ਦਾ ਅਰਥ ਹੈ ਧਰਤੀ, ਤੇ ਫਿਰ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਧਰਤੀ ਤੋਂ ਵੀ ਖੋਹ ਲੈਂਦਾ। ਜਿਹੜੇ ਇਹੋ ਜਿਹੇ ਪਾਪੀ ਨੇ, ਕੋਈ ਗੁਰੂ ਦੇ ਨਿੰਦਕ ਨੇ, ਕਿਸੇ ਨਾਲ ਬਿਨਾਂ ਮਤਲਬ ਤੋਂ ਬਦਖੋਈ ਕਰਨ ਵਾਲੇ ਲੋਕ ਨੇ, ਫਿਰ ਅਖੀਰ ਤੇ ਜਾ ਕੇ ਉਹਨਾਂ ਦੀਆਂ ਸਾਰੀਆਂ ਧਿਰਾਂ ਖਤਮ ਹੋ ਜਾਂਦੀਆਂ ਨੇ। ਜਿਹੜੇ ਲੋਕ ਉਹਨਾਂ ਦੀ ਸਪੋਰਟ ਕਰਦੇ ਨੇ ਉਹ ਵੀ ਮੂੰਹ ਮੋੜ ਦਿੰਦੇ ਹਨ। ਤੇ ਫਿਰ ਵਾਹਿਗੁਰੂ ਪਰਮੇਸ਼ਰ ਕਹਿੰਦਾ ਤੂੰ ਹੁਣ ਧਰਤੀ ਤੇ ਭਾਰ ਹੀ ਬਣਿਆ ਹੋਇਆ, ਇਸ ਲਈ ਹੁਣ ਤੂੰ ਇੱਥੇ ਰਹਿਣ ਦਾ ਹੱਕ ਨਹੀਂ ਰੱਖਦਾ, ਤੂੰ ਹੁਣ ਇੱਥੇ ਹੀ ਆ, ਫਿਰ ਲਈ ਇਸ ਧਰਤੀ। ਫਿਰ ਉਹ ਵਾਹਿਗੁਰੂ ਪਰਮੇਸ਼ਰ ਧਰਤੀ ਤੋਂ ਉਸਨੂੰ ਖੋਹ ਲੈਂਦਾ, ਭਾਵ ਉਸਨੂੰ ਮਾਰ ਕੇ ਅੱਗੇ ਦੋਜਕ ਦੇ ਵਿੱਚ ਨਰਕਾਂ ਵਿੱਚ ਸੁੱਟ ਦਿੰਦਾ ਹੈ।
ਵਿਜਣ ਕਲਹਿ ਨਾ ਦੇਵਦਾ ਤਾਂ ਲਾਇਆ ਕਰਤੇ।
ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਐਸਾ ਕਿਉਂ ਹੁੰਦਾ ਹੈ? ਤਾਂ ਸਤਿਗੁਰੂ ਕਹਿੰਦੇ ਨੇ ਵੀ ਜਿਹੜੇ ਪਾਪੀ ਲੋਕ ਨੇ ਉਹਨਾਂ ਦਾ ਸੁਭਾਅ ਹੈ ਵਿਜਣ ਕਲਹਿ ਨਾ ਦੇਵਦਾ। ਉਹ ਕਹਿੰਦੇ ਲੜਾਈ ਮੁੱਕਣ ਹੀ ਨਹੀਂ ਸੀ ਦਿੰਦਾ। ਵਿਜਣ ਦਾ ਅਰਥ ਹੁੰਦਾ ਹੈ ਸ਼ਾਂਤ ਹੋ ਜਾਣਾ, ਕਲਹਿ ਦਾ ਅਰਥ ਹੈ ਲੜਾਈ। ਵਿਜਣ ਕਲਹਿ ਨਾ ਦੇਵਦਾ, ਉਹ ਲੜਾਈ ਨੂੰ ਸ਼ਾਂਤ ਹੋਣ ਹੀ ਨਹੀਂ ਸੀ ਦਿੰਦਾ। ਕਈਆਂ ਦਾ ਸੁਭਾਵ ਹੁੰਦਾ ਹੈ ਚੁਆਤੀ ਲਾਈ ਜਾਣੀ, ਸੀਖ ਲਾਈ ਜਾਣੀ, ਇਸ ਲਈ ਇਹ ਮਨੁੱਖ ਦੇ ਸੁਭਾਵ ਹੁੰਦੇ ਨੇ। ਸਤਿਗੁਰੂ ਕਹਿੰਦੇ ਨੇ ਗੁਰੂ ਕਾਲ ਦੇ ਵਿੱਚ ਵੀ ਅਜਿਹੇ ਲੋਕ ਹੋਏ ਨੇ, ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਹ ਪਵਿੱਤਰ ਵਾਰ ਉਚਾਰਨ ਕਰ ਰਹੇ ਨੇ, ਉਹਨਾਂ ਦੇ ਸਮੇਂ ਵੀ ਕੁਛ ਵਾਕਿਆਤ ਹੋਏ ਸਨ। ਜਿਵੇਂ ਕਿ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਗੋਇੰਦਵਾਲ ਨਗਰ ਵਸਾਇਆ ਤਾਂ ਉੱਥੇ ਹੀ ਗੋਂਦੇ ਖੱਤਰੀ ਦੇ ਬੇਨਤੀ ਕਰਨ ਤੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਧਰਮਸਾਲ ਵੀ ਬਣਵਾਈ, ਭਾਵ ਗੁਰੂ ਅਸਥਾਨ ਵੀ ਬਣਾਇਆ, ਤੇ ਇੱਕ ਬੌਲੀ ਸਾਹਿਬ ਤੀਰਥ ਦੀ ਸਿਰਜਣਾ ਵੀ ਕੀਤੀ, ਜੋ ਸਿੱਖ ਸੰਸਾਰ ਦਾ ਪਹਿਲਾ ਤੀਰਥ ਮੰਨਿਆ ਜਾਂਦਾ ਹੈ ਬੌਲੀ ਸਾਹਿਬ ਗੋਇੰਦਵਾਲ ਸਾਹਿਬ, ਉਹਦੀ ਵੀ ਸਿਰਜਣਾ ਗੁਰੂ ਅਮਰਦਾਸ ਮਹਾਰਾਜ ਨੇ ਕੀਤੀ। ਤੇ ਜਿਹੜੇ ਇਸ ਗੋਂਦੇ ਦੇ ਹੋਰ ਮਰਵਾਹੇ ਖੱਤਰੀ ਸਨ, ਪਾਵਿਸ ਦਾ ਭਾਈਚਾਰਾ ਸੀ ਇਹਦੇ ਸ਼ਰੀਕ ਸਨ, ਗੋਂਦਾ ਤੇ ਠੀਕ ਰਹਿ ਗਿਆ, ਔਰ ਉਹ ਗੁਰੂ ਮਹਾਰਾਜ ਦੇ ਨਾਲ ਈਰਖਾ ਕਰਨ ਲੱਗ ਪਏ। ਜਿਹੜੇ ਗੋਂਦੇ ਦੇ ਪੁੱਤਰ ਸਨ, ਗੋਂਦੇ ਦੇ ਭਤੀਜੇ ਸਨ, ਤੇ ਉਹਨਾਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਰੇ ਪਹਿਲਾਂ ਲਾਹੌਰ ਦੇ ਵਿੱਚ ਜਾ ਕੇ ਸ਼ਿਕਾਇਤ ਦਰਜ ਕੀਤੀ, ਫਿਰ ਦਿੱਲੀ ਵੀ ਪਹੁੰਚੇ, ਪਰ ਉੱਥੋਂ ਵੀ ਉਹਨਾਂ ਨੂੰ ਮੂੰਹ ਦੀਆਂ ਖਾਣੀਆਂ ਪਈਆਂ, ਕਿਉਂਕਿ ਝੂਠੇ ਸਨ। ਇਸੇ ਲਈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਗੁਰੂ ਦੇ ਨਿੰਦਕ ਸਨ, ਜੋ ਉਹਨਾਂ ਦਾ ਹਸ਼ਰ ਹੋਇਆ, ਉਸ ਦਾ ਗੁਰੂ ਮਹਾਰਾਜ ਨੇ ਇਸ ਵਾਰ ਦੇ ਵਿੱਚ ਜ਼ਿਕਰ ਕੀਤਾ ਹੈ। ਆਹ ਵੀ ਜੋ ਪੰਕਤੀਆਂ ਨੇ, ਸਭੇ ਤਿਰਾਂ ਨਖੁੱਟੀਆ ਸਹਿਰ ਲਈ ਇਸ ਧਰਤੀ, ਪਹਿਲਾਂ ਉਹ ਲਾਹੌਰ ਗਏ, ਫਿਰ ਦਿੱਲੀ ਵੀ ਗਏ, ਉੱਥੋਂ ਵੀ ਬਾਦਸ਼ਾਹ ਵੱਲੋਂ ਉਹਨਾਂ ਦੇ ਮੂੰਹ ਕਾਲੇ ਹੋਏ, ਫਿਟਕਾਰਾਂ ਮਿਲੀਆਂ, ਤੇ ਫਿਰ ਘਰ ਆਉਣ ਜੋਗੇ ਵੀ ਨਹੀਂ ਰਹੇ। ਪਿੱਛੇ ਵਾਰ ਦੇ ਵਿੱਚ ਜ਼ਿਕਰ ਆ ਚੁੱਕਿਆ ਹੈ, ਜਿਹੜੇ ਗੋਂਦੇ ਦਾ ਪੁੱਤਰ ਤੇ ਗੋਂਦੇ ਦਾ ਭਤੀਜਾ ਸੀ, ਤੇ ਇਹ ਫਿਰ ਸ਼ਰਮ ਦੇ ਮਾਰੇ ਪਿੰਡ ਵਿੱਚ ਨਾ ਆ ਸਕੇ, ਤੇ ਅਖੀਰ ਇਹ ਪਾਗਲ ਹੋ ਗਏ, ਇਹਨਾਂ ਦੇ ਦਿਮਾਗ ਹੀ ਖਰਾਬ ਹੋ ਗਏ, ਇਹਨਾਂ ਨੂੰ ਸੰਗਣ ਲੱਗ ਗਏ, ਤੇ ਅਖੀਰ ਇਸੇ ਹਾਲਤ ਵਿੱਚ ਇਹਨਾਂ ਦੀ ਮੌਤ ਹੋ ਗਈ। ਪਰ ਮਾੜੇ ਕਰਮ ਇਹ ਗੁਰੂ ਦੇ ਚਰਨਾਂ ਵਿੱਚ ਬਖਸ਼ਾ ਨਾ ਸਕੇ, ਤੇ ਜੋ ਉਹਨਾਂ ਦਾ ਹਸ਼ਰ ਹੋਇਆ, ਤੇ ਗੁਰੂ ਮਹਾਰਾਜ ਨੇ ਤਕਰੀਬਨ ਸਾਰੀ ਵਾਰ ਦੇ ਵਿੱਚ ਹੀ ਇੱਕੋ ਹੀ ਪ੍ਰਕਰਨ ਲੈ ਕੇ ਪੌੜੀਆਂ ਵਿੱਚ ਜ਼ਿਕਰ ਕੀਤਾ ਹੈ। ਲੋ ਹੁਣ ਇੱਥੇ ਸਤਿਗੁਰੂ ਕਹਿੰਦੇ ਨੇ ਵੀ ਜਿਹੜੇ ਗੁਰੂ ਘਰ ਦੇ ਨਿੰਦਕ ਨੇ, ਤੇ ਫਿਰ ਜਦੋਂ ਅੰਤ ਦਾ ਸਮਾਂ ਆਉਂਦਾ ਹੈ, ਤੇ ਸਭੇ ਤਰ੍ਹਾਂ ਨਖੁੱਟੀਆਂ ਉਹਨਾਂ ਦੇ ਸਾਰੀਆਂ ਧਿਰਾਂ ਖਤਮ ਹੋ ਜਾਂਦੀਆਂ ਨੇ, ਤੇ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਧਰਤੀ ਤੋਂ ਚੁੱਕ ਲੈਂਦਾ। ਵਿਜਣ ਕਲਹਿ ਨਾ ਦੇਵਦਾ, ਕਿਉਂਕਿ ਲੜਾਈ ਬੁੱਝਣ ਨਹੀਂ ਸੀ ਦਿੰਦਾ। ਲੜਾਈ ਦੀ ਕਲਾ ਦੀ ਅੱਗ ਨੂੰ ਹਮੇਸ਼ਾ ਲਈ ਬਾਲੀ ਰੱਖਦਾ ਸੀ, ਤਾਂ ਲਿਆ ਕਰਤੇ। ਇਸੇ ਲਈ ਉਹ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਫਿਰ ਉਹਨੂੰ ਖੋ ਲਿਆ, ਉਹਨੂੰ ਚੁਰਾ ਲਿਆ। ਕਹਿੰਦਾ ਭਾਈ ਜੇ ਤੂੰ ਨਹੀਂ ਨਾ ਦਰੁਸਤ ਹੋਣਾ, ਨਹੀਂ ਤੂੰ ਠੀਕ ਆਉਣਾ, ਚੰਗਾ ਫਿਰ ਆ ਜਾ ਮੇਰੇ ਕੋਲ। ਤੇ ਇਉਂ ਉਸ ਵਾਹਿਗੁਰੂ ਪਰਮੇਸ਼ਰ ਨੇ ਫਿਰ ਉਸਨੂੰ ਲੈ ਲਿਆ, ਪਾ ਉਸ ਨੂੰ ਖਤਮ ਕਰ ਦਿੱਤਾ।
ਜੋ ਜੋ ਕਰਤੇ ਅਹਮਿਓ ਚੜ ਧਰਤੀ ਪੜਤੇ।
ਹੁਣ ਅੰਤਲੀ ਪੰਕਤੀ ਵਿੱਚ ਸਤਿਗੁਰੂ ਫਰਮਾਉਂਦੇ ਨੇ, ਗੁਰਮੁਖੋ ਰਿਜ਼ਲਟ ਇਹ ਹੈ ਸਾਰੀ ਵਿਚਾਰ ਦਾ, ਜੋ ਜੋ ਕਰਤੇ ਅਹਮਿਓ, ਜੋ ਜੋ ਲੋਕ ਹੰਕਾਰ ਕਰਦੇ ਨੇ, ਅਹਮਿਓ ਦਾ ਅਰਥ ਹੈ ਹੰਕਾਰ, ਜੋ ਜੋ ਲੋਕ ਹੰਕਾਰ ਕਰਦੇ ਨੇ, ਜਿਹੜਾ ਹੰਕਾਰ ਹੈ ਉਹ ਰੂਪ ਦਾ ਵੀ ਹੋ ਸਕਦਾ, ਗੁਣਾਂ ਦਾ ਵੀ ਹੋ ਸਕਦਾ, ਵਿਦਿਆ ਦਾ ਗਿਆਨ ਦਾ ਵੀ ਹੋ ਸਕਦਾ, ਪਦਵੀ ਦਾ ਵੀ ਹੋ ਸਕਦਾ ਹੈ, ਮਾਇਆ ਦਾ ਦੌਲਤ ਦਾ ਵੀ ਘੁਮੰਡ ਹੋ ਸਕਦਾ ਹੈ। ਹੰਕਾਰ ਕੋਈ ਵੀ ਕਰਨਾ ਮਾੜਾ ਹੈ, ਕਿਉਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਵਿੱਤਰ ਬਚਨ ਨੇ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਬ ਕਰੇ। ਜਿਹੜੇ ਵੱਡੇ ਵੱਡੇ ਹੰਕਾਰੀ ਨੇ, ਆਖਰ ਉਹਨਾਂ ਨੂੰ ਹੰਕਾਰ ਦੀ ਦੋਜਕ ਦੀ ਅੱਗ ਵਿੱਚ ਹੀ ਸੜਨਾ ਪੈਂਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਜੋ ਜੋ ਕਰਤੇ ਅਹੰਮੇਉ, ਹਰ ਜੀ ਉਹ ਹੰਕਾਰ ਨਾ ਭਾਵੇ, ਵੇਦ ਕੂਕ ਸੁਣਾਵੇ। ਇਸ ਗੱਲ ਨੂੰ ਵੇਦ ਧਰਮ ਗ੍ਰੰਥ ਇਹ ਵੀ ਗੱਲ ਉੱਚੀ ਉੱਚੀ ਪੁਕਾਰ ਕੇ ਕਹਿੰਦੇ ਨੇ ਵੀ ਵਾਹਿਗੁਰੂ ਨੂੰ ਹੰਕਾਰ ਨਹੀਂ ਪਾਉਂਦਾ। ਜੇ ਚੰਗੇ ਕੰਮ ਦਾ ਵੀ ਕੋਈ ਹੰਕਾਰ ਕਰੇ, ਉਹ ਵੀ ਪਰਮੇਸ਼ਵਰ ਨੂੰ ਨਹੀਂ ਪਾਉਂਦਾ। ਮਹਾਂਪੁਰਖ ਬੜੀ ਸੁੰਦਰ ਉਦਾਹਰਣ ਦਿੰਦੇ ਸਨ, ਹੰਕਾਰ ਚਾਹੇ ਚੰਗੇ ਕੰਮ ਦਾ ਹੋਵੇ ਚਾਹੇ ਮਾੜੇ ਕੰਮ ਦਾ, ਦੋਨੋਂ ਨਹੀਂ ਵਾਹਿਗੁਰੂ ਨੂੰ ਪਾਉਂਦੇ। ਚੰਗੇ ਕੰਮ ਦਾ ਹੰਕਾਰ ਇਉਂ ਸਮਝ ਲਵੋ ਜਿਵੇਂ ਕਿਸੇ ਮਨੁੱਖ ਦੇ ਪੈਰਾਂ ਵਿੱਚ ਸੋਨੇ ਦੀ ਬੇੜੀ ਪਾ ਦਿੱਤੀ ਜਾਵੇ, ਮਾੜੇ ਕੰਮ ਦਾ ਹੰਕਾਰ ਜਿਵੇਂ ਲੋਹੇ ਦੀ ਬੇੜੀ ਸਮਝ ਲਓ। ਬੇੜੀ ਚਾਹੇ ਲੋਹੇ ਦੀ ਹੈ ਚਾਹੇ ਸੋਨੇ ਦੀ ਹੈ, ਕੋਈ ਫਰਕ ਨਹੀਂ, ਜਕੜਦੀਆਂ ਤੇ ਦੋਵੇਂ ਹੀ ਨੇ। ਇੱਕ ਪੰਛੀ ਨੂੰ ਸੋਨੇ ਦੇ ਪਿੰਜਰੇ ਵਿੱਚ ਬੰਦ ਕਰ ਦਿਓ, ਦੂਸਰੇ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿਓ, ਕੈਦੀ ਤਾਂ ਦੋਵੇਂ ਹੀ ਨੇ। ਇਸ ਲਈ ਚੰਗੇ ਮਾੜੇ ਕੰਮ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਹੋਏ ਨਿਮਾਣਾ ਜਗ ਰਹੋ ਨਾਨਕ ਨਦਰੀ ਪਾਰ। ਭਾਈ ਗੁਰਦਾਸ ਜੀ ਦਾ ਕਥਨ ਹੈ, ਦਰਗ ਹੈ ਮਾਣ ਨਿਮਾਣਾ ਪਾਵੇ। ਜੋ ਜੋ ਕਰਤੇ ਅਹੰ ਮੇਓ, ਹਜ਼ੂਰ ਕਹਿੰਦੇ ਭਾਈ ਜੋ ਜੋ ਮਨੁੱਖ ਹੰਕਾਰ ਕਰਦੇ ਹਨ, ਚੜ੍ਹ ਧਰਤੀ ਪੜਦੇ ਵੀ ਉਹ ਬਈ ਧਰਤੀ ਦੇ ਉੱਤੇ ਚੜ ਪੈਂਦੇ ਨੇ। ਜਿਵੇਂ ਆਮ ਇੱਕ ਕਹਾਵਤ ਹੈ, ਹੰਕਾਰਿਆ ਸੋ ਮਾਰਿਆ। ਜਿਹੜਾ ਮਨੁੱਖ ਬਹੁਤਾ ਹੰਕਾਰ ਕਰਦਾ ਹੈ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਖਚੋਲਾ, ਤੇ ਉਹਦਾ ਹਸ਼ਰ ਕੀ ਹੈ ਵੀ ਉਹ ਧਰਤੀ ਤੇ ਹੀ ਚੜ ਪੈਂਦੇ ਨੇ। ਇਸ ਲਈ ਸਾਨੂੰ ਭੁੱਲ ਕੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਇਹ ਪਾਵਨ ਪਵਿੱਤਰ ਸਿੱਖਿਆ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਕਿਣਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੇ। ਜੇ ਇਹ ਗੁਰੂ ਸਿੱਖਿਆ ਦਾ, ਗੁਰਬਾਣੀ ਦਾ ਕਿਣਕਾ ਵੀ ਚਲੋ ਇੱਕੋ ਹੀ ਗੱਲ ਲੈ ਲਓ ਵੀ ਆਪਾਂ ਹੰਕਾਰ ਨਹੀਂ ਕਰਨਾ, ਬਸ ਇੱਕੋ ਹੀ ਗੱਲ ਜੇ ਸਾਡੇ ਹਿਰਦੇ ਵਿੱਚ ਵਸ ਜਾਵੇ ਨਾ, ਤੇ ਇਹਦੇ ਨਾਲ ਹੀ ਸਾਡਾ ਬੇੜਾ ਪਾਰ ਹੋ ਸਕਦਾ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਵਿਜਨ ਕਲਹ ਨਾ ਦੇਵਦਾ ਤਾਂ ਲਾਇਆ ਕਰਤੇ, ਜੋ ਜੋ ਕਰਤੇ ਅਹੰਮੇਉ, ਚੜ ਧਰਤੀ ਪੜਤੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।